रैन दिनस प्रभात तू है ही गावना। जी जंत सरबत नाओ तेरा त्यावना। तू दाता दातार तेरा दिता खावना। भगत जना कै संग पाप गवावना। जन नानक सद बलिहार बल बल जावना। ददा दाता एक है सबका देवन हार। दिन दे तोट ना आवई अगणत भरे भंडार। तू प्रभ दाता दान मत पूरा। हम थारे पेखारी जियो। मैं क्या मांगा किछ थिर न रहाई। हर दीजै नाम प्यारी जियो। करता तू मेरा जजमान। एक दखिना हां तैं पै मांगा। दे अपना नाम। वाहिगुरु साहिब जी सजदे करे अनेक तोपची कपट भेस। उसती अनेक दा नियावत है सीस का। कहां भयो मल जो पै काढ़त अनेक दंड। सो तो ना डंडौत अष्टांग अथ तीस का। कहां भयो रोगी जो पै डार्यो रह्यो उर्ध मुख। मन ते न मूंड निहार्यो अद आद शीस आद ईस का। कामना अधीन सदा दामना प्रवीन। एक भावना विहीन कैसे पावे जगदीश का। वाहिगुरु जी का खालसा वाहिगुरु जी की फतेह। सतगुरां दी साजी नवाजी गुरु रूप गुरु प्यारी साध संगत जीओ। सतगुरां दी अपार कृपा दा सदका कबीर एक घड़ी आदि करी आदि हूं ते आदि। भगतन सेती गोष्टे जो कीने सो लाभ। सब सै ऊपर गुर शब्द विचार। होर कथनी बदां ना सगली शार। महावाकां दे अनुसार पिछले कुछ समय तो लै करके दसम पातशाह जी दी पावन बाणी दी विचार इलैक्ट्रॉनिक मीडिया दे द्वारा करन दा यतन करदे आ रहे हां। 16 भाग अकाल उस्तत दे आप संगतां तक पहुंच चुके ने। पिछे 16 नंबर भाग दे विच आप जी ने 78 नंबर बंद दा पाठ अते विचार श्रवण कीती है। इस तो अगे आओ दसम पिता श्री गुरु गोबिंद सिंह महाराज सच्चे पातशाह जी अपनी पवित्र कलम दे नाल जिथे संसार विच प्रचलित हो चुके कई प्रकार दे कर्म कांड जिन्हां दा यथार्थ दे नाल सच्चाई नाल धर्म नाल कोई संबंध नहीं। केवल दंभी ते पखंडी लोकां वल्लों ऐसे कर्मकांड अपने स्वार्थ दी सिद्धि लई प्रचलित कर दिते गए जिथे स्वामी सतगुरु जी उन्हां कर्मकांडां दा पखंडां दा भरपूर खंडन करदे आ रहे हन। उत्थे नाल दे नाल गुरसिख नूं प्रभु दे चरणां विच लीन भी कीता जा रहा है। इन्हां वहम भरमां तों उपर उठ के सिख ने ਪਰਮੇਸ਼ਰ ਦਾ ਅਕਾਲ ਪੁਰਖ ਦਾ ਧਿਆਨ ਧਰਕੇ ਸਿਮਰਨ ਕਰਕੇ ਬੰਦਗੀ ਕਰਕੇ ਇਸ ਮਨੁੱਖਾ ਜਨਮ ਨੂੰ ਸਫਲ ਕਰਨਾ ਹੈ। ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਪ੍ਰਕਾਰ ਦੇ ਪ੍ਰਚਲਿਤ ਹੋ ਚੁੱਕੇ ਕਰਮ ਕਾਂਡਾਂ ਦਾ ਖੰਡਨ ਕਰਦੇ ਆ ਰਹੇ ਹਨ। ਪਿਆਰ ਸਹਿਤ ਸ਼੍ਰਵਣ ਕਰਨ ਦਾ ਯਤਨ ਕਰੀਏ ਜੀ। ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ। ਸਿਜਦੇ ਦਾ ਅਰਥ ਹੁੰਦਾ ਹੈ ਪ੍ਰਣਾਮ ਕਰਨੀ, ਮੱਥਾ ਟੇਕਣਾ, ਨਮਸਕਾਰ ਕਰਨੀ। ਧਰਮ ਜਗਤ ਦੇ ਅੰਦਰ ਆਪਣੇ ਇਸ਼ਟ ਨੂੰ ਨਮਸਕਾਰ ਕਰਨੀ ਇਹ ਮੁੱਖ ਕਰਮ ਮੰਨਿਆ ਗਿਆ ਕਿ ਜਦੋਂ ਆਪਣੇ ਇਸ਼ਟ ਦੇ ਕੋਲ ਦਰਸ਼ਨ ਕਰਨ ਵਾਸਤੇ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਅੱਗੇ ਜਾ ਕੇ ਨਮਸਕਾਰ ਕਰਨੀ ਹੈ। ਜਿਵੇਂ ਸਮਾਜਿਕ ਤੌਰ ਦੇ ਉੱਤੇ ਵੀ ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ ਤਾਂ ਉਹਨੂੰ ਨਮਸਕਾਰ ਕੀਤੀ ਜਾਂਦੀ ਹੈ, ਫਤਿਹ ਬੁਲਾਈ ਜਾਂਦੀ ਹੈ, ਜਾਂ ਆਪਣੇ ਆਪਣੇ ਧਰਮ ਦੇ ਅਨੁਸਾਰ ਸਾਡੇ ਸਮਾਜ ਨੇ ਕੁਝ ਸ਼ਬਦ ਜਿਹੜੇ ਨੇ ਉਹ ਨਿਸ਼ਚਿਤ ਕੀਤੇ ਨੇ, ਉਹਨਾਂ ਸ਼ਬਦਾਂ ਦੇ ਨਾਲ ਇੱਕ ਦੂਸਰੇ ਨਾਲ ਸਤਿਕਾਰ ਵਜੋਂ ਸਾਂਝ ਪਾਈ ਜਾਂਦੀ ਹੈ। ਇਵੇਂ ਆਪਣੇ ਇਸ਼ਟ ਦੇ ਅੱਗੇ ਜਾ ਕੇ ਨਮਸਕਾਰ ਕਰਨੀ, ਪਰ ਨਮਸਕਾਰ ਕਰਨ ਦਾ ਭਾਵ ਹੁੰਦਾ ਹੈ ਹੁਣ ਆਪਾਂ ਸਤਿਗੁਰੂ ਜੀ ਦੇ ਅੱਗੇ ਜਾ ਕੇ ਨਮਸਕਾਰ ਕਰਦੇ ਹਾਂ ਤੇ ਸੋਹਿਲਾ ਬਾਣੀ ਚੋਂ ਸਾਨੂੰ ਸੇਧ ਮਿਲਦੀ ਹੈ। ਪਾਤਸ਼ਾਹ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਦੰਡੌਤ ਪੁੰਨ ਵੱਡਾ ਹੈ। ਇਹ ਭਾਈ ਜੇ ਤੈਨੂੰ ਸਾਧੂ ਭਾਵ ਗੁਰੂ ਦੇ ਅੱਗੇ ਅੰਜਲੀ, ਅੰਜਲੀ ਦਾ ਅਰਥ ਹੈ ਦੋਵੇਂ ਹੱਥ ਜੋੜ ਕੇ, ਉਂਗਲਾਂ ਹੱਥਾਂ ਦੀਆਂ ਕਲਾਈਆਂ ਪੂਰੀ ਤਰ੍ਹਾਂ ਜੁੜੀਆਂ ਹੋਈਆਂ, ਅੰਗੂਠੇ ਜੁੜੇ ਹੋਏ, ਕਰਿੰਗੜੀ ਪਾ ਕੇ ਹੱਥ, ਇਸ ਤਰ੍ਹਾਂ ਨਮਸਕਾਰ ਨਹੀਂ ਕਰਨੀ, ਦੋਨੇ ਹੱਥ ਜੋੜ ਕੇ ਬਰਾਬਰ। ਤੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਅੰਜਲੀ ਭਾਵ ਹੱਥ ਬੰਨਣ ਦੀ ਗੁਰੂ ਅੱਗੇ ਜਾਚ ਆ ਜਾਵੇ, ਇਹ ਬਹੁਤ ਵੱਡਾ ਪੁੰਨ ਹੈ। ਕਰ ਡੰਡਾਉਤ, ਡੰਡਾਉਤ ਦਾ ਅਰਥ ਹੁੰਦਾ ਹੈ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਨਮਸਕਾਰ ਕਰਨੀ। ਹੁਣ ਡੰਡਾ ਜਦੋਂ ਜ਼ਮੀਨ ਤੇ ਪਿਆ ਹੋਵੇ ਤਾਂ ਡੰਡੇ ਦੀ ਮਰਜ਼ੀ ਨਹੀਂ ਹੁੰਦੀ, ਡੰਡਾ ਮਾਲਕ ਦਾ ਹੁੰਦਾ ਹੈ। ਡੰਡਾ ਆਪਣੇ ਆਪ ਨੂੰ ਜਦੋਂ ਕਿਸੇ ਦੇ ਹੱਥ ਵਿੱਚ ਦੇ ਲੈਂਦਾ, ਕਿਸੇ ਨੂੰ ਅਰਪਣ ਕਰ ਦਿੰਦਾ ਹੈ, ਡੰਡਾ ਆਪਣੀ ਮਰਜ਼ੀ ਨਹੀਂ ਕਰਦਾ, ਡੰਡੇ ਨੂੰ ਹੱਥ ਵਿੱਚ ਪਕੜਨ ਵਾਲੇ ਦੀ ਮਰਜ਼ੀ ਹੁੰਦੀ ਹੈ। ਉਹਨੂੰ ਮੋਢੇ ਤੇ ਰੱਖ ਲਵੇ, ਖੂੰਜੇ ਵਿੱਚ ਸੁੱਟ ਦੇਵੇ, ਉਹਨੂੰ ਕਿਸੇ ਦੇ ਪਿੱਛੇ ਚਲਾ ਦੇਵੇ, ਅੱਗ ਵਿੱਚ ਪਾ ਦੇਵੇ, ਇਹ ਡੰਡਾ ਪਕੜਨ ਵਾਲੇ ਦੀ ਮਰਜ਼ੀ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਦ੍ਰਿੜ ਕਰਵਾਉਂਦੇ ਨੇ ਕਿ ਗੁਰੂ ਦੇ ਅੱਗੇ ਹੱਥ ਬੰਨਣ ਦੀ ਜਾਚ ਆ ਜਾਵੇ। ਹੱਥ ਉੱਥੇ ਜੁੜਦੇ ਨੇ ਜਾ ਕੇ ਜਿੱਥੇ ਸਾਡਾ ਆਪਣਾ ਬਲ ਜਿਹੜਾ ਹੈ ਛੁੱਟ ਜਾਵੇ, ਬਲ ਛੁੱਟ ਕੇ ਉਹ ਬੰਧਨ ਪਰੇ। ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜੇ ਹੋ ਸਹਾਏ। ਜਿੱਥੇ ਬਿਲਕੁਲ ਸਾਡੀ ਆਪਣੀ ਸ਼ਕਤੀ ਜਿਹੜੀ ਹੈ, ਸਾਡੀ ਮੱਤ, ਸਾਡੀ ਬੁੱਧ, ਸਾਡਾ ਸਰੀਰਕ ਬਲ, ਸਾਡੀ ਸਿਆਣਪ, ਸਾਰਾ ਕੁਝ ਖਤਮ ਹੋ ਜਾਵੇ। ਤੇ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਤੋਂ ਕਹਿਣ ਤੋਂ ਭਾਵ ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰਦੇ ਨੇ, ਸਮਰਪਿਤ ਕਰਦੇ ਨੇ, ਕੰਪਲੀਟ ਸਰੈਂਡਰ, ਆਪਣੇ ਆਪ ਨੂੰ ਸਮਰਪਣ ਕਰ ਦੇਣਾ, ਭਾਵ ਆਪਣਾ ਬਲ, ਬੁੱਧ, ਮੱਤ ਦਾ ਹੰਕਾਰ ਸਾਰਾ ਛੱਡ ਦੇਵੇਂ, ਹੱਥ ਬੰਨਣ ਦੀ ਤੈਨੂੰ ਜਾਚ ਆ ਜਾਵੇ, ਵੱਡਾ ਪੁੰਨ ਹੈ। ਤੂੰ ਡੰਡੇ ਦੀ ਤਰ੍ਹਾਂ ਦੰਡਵਤ ਵੰਦਨਾ ਕਰਨੀ ਸਿੱਖ ਲਵੇਂ, ਭਾਵ ਸੱਚੇ ਦਿਲੋਂ ਗੁਰੂ ਦੇ ਅੱਗੇ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਅਰਪਣ ਕਰ ਦੇਵੇਂ ਤਾਂ ਵੱਡਾ ਪੁੰਨ ਹੈ। ਵੈਸੇ ਵੀ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰਮਤਿ ਦੇ ਅੰਦਰ ਨਮਸਕਾਰ ਕਰਨੀ, ਪ੍ਰਣਾਮ ਕਰਨੀ, ਗੁਰੂ ਨੂੰ ਸੀਸ ਝੁਕਾਉਣਾ, ਇਹਨੂੰ ਬੜੀ ਮਾਨਤਾ ਦਿੱਤੀ ਗਈ ਹੈ। ਲੇਕਿਨ ਕਲਗੀਧਰ ਸਵਾਮੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਇਹ ਗੱਲ ਦ੍ਰਿੜ ਕਰਵਾ ਰਹੇ ਨੇ ਜੇ ਮਨ ਸ਼ੁੱਧ ਨਹੀਂ ਤੇ ਪ੍ਰਭੂ ਨੂੰ ਸਿੱਧੇ ਕਰਨ ਦੇ ਨਾਲ, ਕੇਵਲ ਸੀਸ ਨਵਾਉਣ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਜਿਸ ਤਰ੍ਹਾਂ ਮਿਲਦਾ ਹੋਵੇ ਤੇ ਪਾਤਸ਼ਾਹ ਕਹਿੰਦੇ ਤੋਪਚੀ ਕਪਟ ਭੇਸ, ਤੋਪਚੀ ਜਿਹੜਾ ਤੋਪ ਚਲਾਉਣ ਵਾਲਾ ਹੈ ਉਹ ਵੀ ਤਾਂ ਝੁਕ ਝੁਕ ਕੇ ਤੋਪ ਨੂੰ ਪਲੀਤਾ ਲਾਉਂਦਾ ਹੈ, ਲੰਮਾ ਪੈ ਪੈ ਕੇ ਲਾਉਂਦਾ ਹੈ, ਤੇ ਫਿਰ ਪਰਮਾਤਮਾ ਉਹਨੂੰ ਮਿਲ ਜਾਣਾ ਚਾਹੀਦਾ ਹੈ। ਪੋਸਤੀ ਅਨੇਕ ਦਾ ਨਿਆਵਤ ਨਿਭਾਵਤ ਹੈ ਤੀਸ ਕਉ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਪੋਸਤੀ ਅਫੀਮ ਚੀ ਜਿਹੜਾ ਅਮਲੀ ਹੈ ਉਹ ਅਮਲ ਦੇ ਜ਼ੋਰ ਨਾਲ ਪੀਣਕ ਜਦੋਂ ਉਹਦੀ ਲੱਗ ਜਾਂਦੀ ਹੈ ਤੇ ਉਹ ਕਈ ਵਾਰ ਸਿਰ ਨਵਾਉਂਦਾ ਹੈ ਅੱਗੇ ਨੂੰ, ਤੇ ਉਹਦੇ ਅੰਦਰੋਂ ਭਾਵ ਤਾਂ ਰੱਬ ਅੱਗੇ, ਪ੍ਰਭੂ ਅੱਗੇ, ਪਰਮੇਸ਼ਰ ਅੱਗੇ ਨਮਸਕਾਰ ਕਰਨੀ ਨਹੀਂ ਹੈ। ਕਹਿਣ ਤੋਂ ਭਾਵ ਜੇ ਮਨ ਵਿੱਚ ਨਿਮਰਤਾ ਨਹੀਂ ਤਾਂ ਕੇਵਲ ਸਰੀਰਕ ਤੌਰ ਦੇ ਉੱਤੇ ਝੁਕ ਜਾਣਾ, ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ, ਕਿਉਂਕਿ ਪਰਮੇਸ਼ਰ ਸਾਡੇ ਅੰਦਰ ਤੱਕ ਸਾਨੂੰ ਅੰਦਰੋਂ ਜਾਣਦਾ ਹੈ ਕਿ ਸਾਡੀ ਭਾਵਨਾ ਕੀ ਹੈ। ਜੇ ਮਨ ਵਿੱਚ ਮਾਣ ਹੈ, ਅਹੰਕਾਰ ਹੈ, ਵਿਸ਼ੇ ਵਿਕਾਰ ਹਨ ਤਾਂ ਫਿਰ ਸਤਿਗੁਰੂ ਕਹਿੰਦੇ ਪ੍ਰਭੂ ਅੱਗੇ ਝੁਕਣ ਦਾ ਵੀ ਕੋਈ ਲਾਭ ਨਹੀਂ। ਜਿਵੇਂ ਕਿ ਸੱਜਣ ਗੁਰੂ ਨਾਨਕ ਸਾਹਿਬ ਜੀ ਨਾਲ ਜਦੋਂ ਮਿਲਾਪ ਹੁੰਦਾ ਹੈ ਤਾਂ ਸੱਜਣ ਨੇ ਸੱਚੇ ਦਿਲੋਂ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਸੁਣਿਆ, ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ, ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ। ਜਦੋਂ ਇਹ ਸ਼ਬਦ ਸੁਣਿਆ ਤਾਂ ਸੱਜਣ ਦੇ ਅੰਦਰ ਦਾ ਜਦੋਂ ਨਕਸ਼ਾ ਗੁਰੂ ਸਾਹਿਬ ਜੀ ਨੇ ਉਹਦੇ ਸਾਹਮਣੇ ਰੱਖਿਆ ਤਾਂ ਉਹਨੇ ਸੱਚੇ ਦਿਲੋਂ ਗੁਰੂ ਚਰਨਾਂ ਵਿੱਚ ਢਹਿ ਕੇ ਪਛਤਾਪ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਹੁਣ ਤੂੰ ਬਖਸ਼ਿਆ ਜਾਵੇਗਾ, ਤੇ ਬਖਸ਼ਿਆ ਗਿਆ, ਉਹ ਸੰਤ ਬਣ ਗਿਆ, ਮਹਾਤਮਾ ਬਣ ਗਿਆ, ਕਿਉਂਕਿ ਜੀਵਨ ਬਦਲ ਗਿਆ ਉਹਦਾ। ਇਸੇ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਕੀਤ ਨਾ ਰਾਖ ਸੇਤੇ। ਇਵੇਂ ਪਰਮੇਸ਼ਰ ਫਿਰ ਉਹਦੇ ਗੁਨਾਹਾਂ ਨੂੰ ਚਿਤਾਰਦਾ ਨਹੀਂ, ਪ੍ਰਭੂ ਦਾ ਸੁਭਾਅ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹ ਸ਼ਰਨ ਆਇਆਂ ਨੂੰ ਗਲੇ ਨਾਲ ਲਾਉਂਦਾ ਹੈ, ਕੋਈ ਸੱਚੇ ਤੋਂ ਪਛਤਾਪ ਕਰ ਲਵੇ। ਪਰ ਸਤਿਗੁਰੂ ਕਹਿੰਦੇ ਜੇ ਮਨ ਵਿੱਚ ਹੰਕਾਰ ਹੈ ਤਾਂ ਫਿਰ ਐਸਾ ਮੱਥਾ ਟੇਕਣਾ, ਐਸੀ ਨਮਸਕਾਰ ਉਹਦੇ ਦਰ ਤੇ ਪ੍ਰਵਾਨ ਨਹੀਂ। ਆਸਾ ਦੀ ਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿੱਤ। ਸਿਮਲ ਦਾ ਰੁੱਖ ਕਿੰਨਾ ਵੱਡਾ, ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ। ਉਹ ਪੰਛੀ ਜੋ ਫਲ ਖਾਣ ਦੀ ਆਸ ਰੱਖ ਕੇ ਬੈਠਦੇ ਹਨ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਨੇ। ਕਿਉਂ ਜਾਂਦੇ ਨੇ? ਫਲ ਫਿੱਕੇ ਫੁੱਲ ਬਕ ਬੱਕੇ, ਕੰਮ ਨਾ ਆਵਹਿ ਪੱਤ। ਉਹਦੇ ਫਲ ਜਿਹੜੇ ਨੇ ਫਿੱਕੇ ਨੇ, ਫੁੱਲ ਬੇਸਵਾਦੇ ਹਨ, ਪੱਤੇ ਵੀ ਕਿਸੇ ਕੰਮ ਨਹੀਂ। ਪੰਛੀ ਆਸ ਕਰਕੇ ਆਏ ਲੇਕਿਨ ਵਾਪਸ ਚਲੇ ਗਏ। ਫਿਰ ਸਤਿਗੁਰੂ ਪ੍ਰਮਾਣ ਦਿੰਦੇ ਨੇ, ਮਿੱਠਤ ਨੀਵੀਂ ਨਾਨਕ ਗੁਣ ਚੰਗਿਆਈਆਂ ਤੱਤ। ਹੇ ਨਾਨਕ, ਨੀਵੇਂ ਰਹਿਣ ਵਿੱਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ ਸਭ ਤੋਂ ਚੰਗਾ ਗੁਣ ਹੈ। ਸਭ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨਾ ਕੋਏ। ਹਰੇਕ ਜੀਵ ਆਪਣੇ ਸਵਾਰਥ ਲਈ ਲਿਖਦਾ ਹੈ ਪਰ ਦੂਜੇ ਦੀ ਖਾਤਰ ਕੋਈ ਨਹੀਂ। ਧਰ ਤਾਰਾ ਜੋ ਤੋਲੀਐ ਨਿਵੈ ਸੋ ਗੌਰਾ ਹੋਏ। ਤੇ ਪਾਤਸ਼ਾਹ ਜੀ ਕਹਿੰਦੇ ਜੇ ਤੱਕੜੀ ਵਿੱਚ ਧਰ ਕੇ ਕਿਸੇ ਚੀਜ਼ ਦਾ ਭਾਰ ਤੋਲਿਆ ਜਾਵੇ ਤਾਂ ਜਿਹੜਾ ਪੱਲੜਾ ਨੀਵਾਂ ਹੁੰਦਾ ਹੈ ਉਹਨੂੰ ਭਾਰਾ ਮੰਨਿਆ ਜਾਂਦਾ ਹੈ, ਭਾਵ ਉੱਤਮ ਮੰਨਿਆ ਜਾਂਦਾ ਹੈ। ਨੀਵੇਂ ਪੱਲੜੇ ਨੂੰ ਭਾਰਾ ਮੰਨਿਆ ਜਾਂਦਾ ਹੈ ਨਾ, ਭਾਵ ਨਿਮਰਤਾ ਜਿਹੜੀ ਹੈ ਇੰਨਾ ਸ੍ਰੇਸ਼ਟ ਗੁਣ ਹੈ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਪਰ ਕਹਿੰਦੇ ਜੇ ਮਨੋ ਨਿਆਉਣਾ ਨਹੀਂ ਤੇ ਤਨ ਕਰਕੇ ਨਿਆਉਣ ਦਾ ਕੀ ਲਾਭ ਹੈ? ਜਿਹੜਾ ਸ਼ਿਕਾਰੀ ਹੈ ਜਦੋਂ ਮਿਰਗ ਨੂੰ ਮਾਰਦਾ ਹੈ ਤਾਂ ਉਹ ਵੀ ਲਿਖ ਕੇ ਦੋਹਰਾ ਹੋ ਜਾਂਦਾ ਹੈ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਮਿਰਗਾਂ ਨੂੰ ਜੋ ਮਾਰਨ ਵਾਲਾ ਹੈ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕ ਖੁੱਭੇ ਜਾਹੇ। ਪਰ ਜੇ ਨਿਰਾ ਸਿਰ ਹੀ ਨਵਾ ਦਿੱਤਾ ਜਾਵੇ ਤੇ ਅੰਦਰੋਂ ਖੋਟੇ ਰਹਿਣ ਨਾਲ ਇਸ ਨਿਉਣ ਦਾ ਕੋਈ ਲਾਭ ਨਹੀਂ, ਭਾਵ ਕੋਈ ਫਾਇਦਾ ਨਹੀਂ। ਇਵੇਂ ਹੀ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ, ਸਕਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਹਰੀ ਤੌਰ ਦੇ ਉੱਤੇ ਸੀਸ ਨਵਾ ਦੇਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਸਿਜਦੇ ਕਰੇ ਅਨੇਕ, ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਆਵਤ ਹੈ ਸੀਸ ਕਉ। ਅਗਲੀ ਪੰਕਤੀ, ਕਹਾਂ ਭਇਓ ਮਲ, ਜੋ ਪੈ ਕਾੜਤ ਅਨੇਕ ਦੰਡ, ਸੋ ਤਉ ਨਾ ਦੰਡਾਵਤ ਅਸ਼ਟਾਂਗ ਅਥ ਤੀਸ ਕਉ। ਤੇ ਅਗਲਾ ਪ੍ਰਮਾਣ ਸਤਿਗੁਰਾਂ ਨੇ ਦਿੱਤਾ ਕਿ ਜੇ ਅਸ਼ਟਾਂਗ ਅਥ ਤੀਸ ਦਾ ਅਰਥ ਹੈ ਅੱਠ ਅੰਗਾਂ ਦੇ ਨਾਲ ਨਮਸਕਾਰ ਕਰਨੀ, ਤੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਪਹਿਲਵਾਨ ਕਈ ਢੰਗਾਂ ਨਾਲ ਜੋ ਡੰਡ ਕੱਢਦਾ ਹੈ ਤਾਂ ਕੀ ਹੋ ਗਿਆ? ਉਸਦਾ ਇਸ ਤਰ੍ਹਾਂ ਡੰਡ ਕੱਢਣਾ ਜਿਹੜਾ ਹੈ ਪ੍ਰਭੂ ਅੱਗੇ ਅਸ਼ਟਾਂਗ ਡੰਡਾਉਤ ਨਹੀਂ, ਭਾਵ ਉਹ ਪਰਮੇਸ਼ਰ ਨਿਹਰੀਆਂ ਡੰਡਾਉਤਾਂ ਕਰਨ ਦੇ ਨਾਲ ਇਕੱਲੇ ਮੱਥੇ ਟੇਕਣ ਦੇ ਨਾਲ ਉਹ ਪਰਮਾਤਮਾ ਜਿਹੜਾ ਹੈ ਉਹ ਰੀਝਦਾ ਨਹੀਂ, ਉਹ ਖੁਸ਼ ਨਹੀਂ ਹੁੰਦਾ, ਉਹ ਮਨੁੱਖ ਦੇ ਕਰਨ ਹੀ ਦੇਖਦਾ ਹੈ। ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਧਰਮ ਦੇ ਅੰਦਰ ਕਰਨੀ ਪ੍ਰਧਾਨ ਹੈ, ਇਸ ਲਈ ਉਹ ਪਰਮੇਸ਼ਰ ਜਿਹੜਾ ਹੈ ਉਹ ਇਕੱਲੇ ਮੱਥੇ ਟੇਕਣ ਦੇ ਨਾਲ ਪ੍ਰਸੰਨ ਨਹੀਂ ਹੁੰਦਾ ਹੈ। ਕਹਾਂ ਭਇਓ ਰੋਗੀ, ਜੋ ਪੈ ਡਾਰਿਓ ਰਹਿਓ ਉਰਦ ਮੁਖ, ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕਉ। ਅਗਲਾ ਪ੍ਰਮਾਣ ਸਤਿਗੁਰੂ ਜੀ ਦਿੰਦੇ ਹਨ ਕਿ ਜੇ ਕੋਈ ਪੁਰਸ਼ ਸਰੀਰ ਕਰਕੇ ਰੋਗੀ ਹੈ ਤੇ ਡਾਰਿਓ ਰਹਿਓ ਉਰਦ ਮੁਖ, ਉਹ ਉਲਟਾ ਮੂੰਹ ਕਰਕੇ ਬਿਸਤਰ ਤੇ ਪਿਆ ਹੈ, ਤਾਂ ਉਸਦਾ ਇਸ ਤਰ੍ਹਾਂ ਪੈਣਾ ਜਿਹੜਾ ਹੈ ਉਹ ਪਰਮਾਤਮਾ ਅੱਗੇ ਨਮਸ ਕਰੀ, ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕਉ। ਉਹ ਮਨ ਕਰਕੇ ਜਿਹੜਾ ਹੈ ਪਰਮਾਤਮਾ ਨੂੰ ਨਮਸਕਾਰ ਨਹੀਂ ਕਰ ਰਿਹਾ, ਉਹ ਤਾਂ ਰੋਗ ਕਰਕੇ ਦੁਖੀ ਹੋਣ ਕਰਕੇ ਇਸ ਪ੍ਰਕਾਰ ਬਿਸਤਰ ਤੇ ਮੂਧਾ ਲੇਟਿਆ ਹੋਇਆ ਹੈ, ਲੇਕਿਨ ਉਹਦਾ ਲੇਟਣਾ ਜਿਹੜਾ ਹੈ ਪ੍ਰਭੂ ਨੂੰ ਨਮਸਕਾਰ ਨਹੀਂ, ਤੇ ਉਹ ਪਰਮਾਤਮਾ ਦੇ ਡਰ ਤੇ ਉਹਦਾ ਇਸ ਤਰ੍ਹਾਂ ਪੈਣਾ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੋ ਸਕਦਾ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਵਿਹੀਨ, ਕੈਸੇ ਪਾਵੈ ਜਗਦੀਸ਼ ਕਉ। ਤੇ ਜੇ ਆਦਿ ਪੁਰਖ ਪ੍ਰਭੂ ਨੂੰ ਮਨ ਕਰਕੇ ਸਿਰ ਨਹੀਂ ਨਵਾਇਆ ਤਦ ਕੋਈ ਲਾਭ ਨਹੀਂ। ਜੇ ਕੋਈ ਪੁਰਸ਼ ਕਾਮਨਾਵਾਂ ਦੇ ਅਧੀਨ ਹੋ ਕੇ ਦਾਮਨਾ ਪ੍ਰਵੀਨ, ਸਦਾ ਦਾਮਨਾ ਪ੍ਰਵੀਨ, ਅੰਦਰ ਕਾਮਨਾਵਾਂ ਨੇ ਤੇ ਦਿਖਾਵੇ ਵਾਸਤੇ ਮਾਲਾ ਫੇਰ ਰਿਹਾ ਹੈ, ਇੰਨਾ ਪ੍ਰਵੀਨ ਹੈ, ਇੰਨਾ ਚਤੁਰ ਹੈ, ਇੰਨਾ ਚਲਾਕ ਹੈ ਕਿ ਦੁਨੀਆਂ ਨੂੰ ਭੁਲੇਖਾ ਪਾਇਆ ਜਾ ਰਿਹਾ ਹੈ। ਕਹਿੰਦੇ ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਉ। ਜੇ ਅੰਦਰ ਭਾਵਨਾ ਨਹੀਂ ਹੈ, ਅੰਦਰੋਂ ਭਾਵਨਾ ਇਹ ਬਣੀ ਨਹੀਂ, ਭਈ ਪ੍ਰਾਪਤ ਮਾਨੁਖ ਬਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾਮ। ਅੰਦਰੋਂ ਇਹ ਭਾਵਨਾ ਨਹੀਂ ਬਣੀ ਬਣੀ ਕਿ ਮਨੁੱਖਾ ਜਨਮ ਮਿਲਿਆ ਹੈ ਪ੍ਰਭੂ ਦੀ ਬੰਦਗੀ ਵਾਸਤੇ, ਅੰਦਰੋਂ ਨਮਸਕਾਰ ਨਹੀਂ, ਅੰਦਰੋਂ ਭਾਵਨਾ ਨਹੀਂ, ਗੁਰੂ ਅੱਗੇ ਸੀਸ ਅੰਦਰੋਂ ਝੁਕਾਇਆ ਨਹੀਂ, ਆਪਣੇ ਮਨ ਦੀ ਮੈਲ ਉਤਾਰੀ ਨਹੀਂ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਮਨ ਨੂੰ ਮੈਦਾਨ ਦੀ ਤਰ੍ਹਾਂ ਪੱਧਰਾ ਕੀਤਾ ਨਹੀਂ, ਮਨ ਦੇ ਅੰਦਰ ਕਪਟ ਨੇ, फिर सतगुरु कहिंदे ने कि ऐसा मनुख जिहड़ा है वो किवें गुरु के दर ते प्रवान हो सकता है, भाव कदे भी प्रवान नहीं हो सकता है। जिवें कि सतगुरां दे बचन हन, अंतर अज्ञान भई मत मध्यमा, सतगुर की प्रतीत नाही। अंदर कपट सब कपटो कर जाना, कपटे खपह खपाही। मनमुख दे हिरदे विच अज्ञान है, उसकी अकल होशी है, ते सतगुरु उत्ते उसनों सिदक नहीं। ते मन विच धोखा होण करके संसार विच भी वह सदा धोखा ही धोखा करता है। मनमुख बंदे आप दुखी हुंदे हन ते होरनां नूं दुखी करदे हन। तो स्पष्ट है प्रभु प्राप्ति ते धर्म लई प्रभु नाल सच्चा प्यार शरदा ते सिदक की जरूरत है। धर्म का बारमुखी आचार जदों भी अंदरों थोथा सिद्ध हो जाए, उस बारमुखी आचार नूं पखंड अते पाप रूप ही मनना चाहिदा है। सीस पटकत जाके कान में खजूरा धसै, मूंड छटकत मित्र पुत्र हूं के शोक साओ। आख को चरैया फल फूल को पछैया, सदा बन को परमैया और दूसरो न बोक सो। कहां पयो भेड़ जो घसत सीस बिशरन सो, माटी को पछैया बोल पूछ लीजै जोक सो। कामना अधीन काम क्रोध में प्रवीण, एक भावना दहीन कैसे भेटै परलोक सो। 80 नंबर कवित दे अंदर सतगुरु जी फरमान करते ने, सीस पटकत जाके कान में खजूरा तसै। इत्थे भी सतगुरु अजिहियां क्रियावां ते विश्वासां दा खंडन कर रहे ने, जो अज्ञानता वस कुछ जग्यासुआं ते साधां विच प्रचलित हन। इन्हां रस्मी क्रियावां ते फोकट कर्मां दा प्रभु प्राप्ति नाल कोई संबंध नहीं। जद तक जग्यासु दे मन विच परमात्मा नाल सच्चा प्यार सिदक ते शरदा नहीं, अते जद तक उसने काम क्रोध आदिक विकारां उत्ते जित प्राप्त नहीं कीती, उसका परमेश्वर नूं प्राप्त करना नामुमकिन है। सतगुरु कहिंदे कई लोग मस्ती की दशा प्रगटाउण वास्ते वो बाहरी तौर दे उत्ते लोकां नूं भरम पाउण वास्ते कि शायद अंदरों कोई प्रभु नाल प्रेम होण करके सानूं ऐसी मस्ती आ गई है, तो इस तरह सिर मारदे ने जिवें कवाल हाल खेडदे समें करदे हन। ते सच्चे पातशाह जी कहिंदे प्रभु की प्राप्ति जे सिर पटकाउण नाल हुंदी होवे तां जिस दे कन्न विच कन्न खजूरा, एक छोटा जिहा जीव हुंदा है कन्न खजूरा, 3 इंच लम्मा 2-3 इंच जिहदियां काफ़ी लत्तां हुंदियां ने, तो अगर किसी दे जमीन ते सुत्तिआं पिआं घाह फूस दे विचों कन्न च वड़ जावे तां उहदी हालत बड़ी भैड़ी करदा है। ते सतगुरु कहिंदे जिस दे कन्न विच कन्न खजूरा वड़ जांदा है वह भी तो सिर बड़े जोर की पटका पटका के मारता है, कि उसका सिर पटकाना परमात्मा की प्राप्ति है। इस प्रकार मूंड छटकत मित्र पुत्र हों के शोक सौ, तो जे सिर पटकाउण दे नाल परमात्मा मिलता हो अनेक पुरश जड़े ने जदों किसी का मित्र या पुत्र चढ़ाई कर जाता है सौ करके सिर पिटते हैं, तो फिर सतगुरु कहिंदे परमात्मा उन्होंने मिलना चाहिए है। इस प्रकार आख को चरैया फल फूल को पछैया, सदा बन को परमैया और दूसरो न बोक सो। अक दे चरण नाल फल फूल खान नाल वणा विच सिरन नाल जे प्रभु मिलदा होवे, सतगुरु कहिंदे बोक भाव बकरा ये सारे काम करदा है, वो अक भी चरदा है फल फुल भी खाता है जंगलों च भी घूमता है, फिर तो परमात्मा उसनों मिलना चाहिए है। कहां भयो भेड़ जो घसत सीस बिशरन सो, माटी को पछैया बोल पूछ लीजै जोक सो। ਤੇ ਸਤਿਗੁਰੂ ਕਹਿੰਦੇ ਜੇ ਰੁੱਖਾਂ ਨਾਲ ਸਿਰ ਘਸਾਉਣ ਨਾਲ ਰੱਬ ਮਿਲਦਾ ਹੋਵੇ, ਕਈ ਪਖੰਡੀ ਸਾਹਿਬ ਜਿਹੜੇ ਨੇ ਮਨ ਹੱਥ ਕਰਕੇ ਦਰਖਤਾਂ ਦੇ ਨਾਲ ਸਿਰ ਘਸਾਉਂਦੇ ਨੇ। ਜੇ ਪ੍ਰਭੂ ਮਿਲਦਾ ਹੋਵੇ ਤਾਂ ਭੇੜ ਹਮੇਸ਼ਾ ਬ੍ਰਿਸ਼ਾਂ ਨਾਲ ਸਿਰ ਘਸਾਉਂਦੀ ਹੈ। ਤੇ ਜੇ ਕੋਈ ਪੁਰਸ਼ ਇਹ ਕੰਮ ਕਰਦਾ ਹੈ ਤਾਂ ਕੀ ਹੋਇਆ? ਪਾਤਸ਼ਾਹ ਕਹਿੰਦੇ ਮਿੱਟੀ ਦਾ ਆਹਾਰ ਕਰਨ ਨਾਲ ਜੇ ਪਰਮਾਤਮਾ ਮਿਲਦਾ ਹੋਵੇ ਤਾਂ ਘੁਮਿਆਰ ਵਰਗੇ ਜਿਹੜੇ ਮਿੱਟੀ ਦੇ ਜੀਵ ਨੇ, ਸੱਪ ਵਰਗੇ ਜੀਵ ਜਾਂ ਹੋਰ ਬੜੇ ਜੀਵ ਨੇ, ਉਹ ਸਾਰੇ ਮਿੱਟੀ ਖਾਂਦੇ ਨੇ। ਜੋ ਇੱਕ ਛੋਟਾ ਜਿਹਾ ਜੀਵ ਹੈ ਉਹ ਵੀ ਤਾਂ ਮਿੱਟੀ ਖਾਂਦੀ ਹੈ। ਜੇ ਮਿੱਟੀ ਖਾਣ ਦੇ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ ਉਹਨਾਂ ਜੀਵਾਂ ਨੂੰ ਮਿਲਣਾ ਚਾਹੀਦਾ ਹੈ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਕਹਿੰਦੇ ਜਿਹੜਾ ਪੁਰਸ਼ ਕਾਮਨਾਵਾਂ ਦੇ ਅਧੀਨ ਹੈ, ਵਾਸ਼ਨਾਵਾਂ ਦੇ ਕਾਮ ਕ੍ਰੋਧ ਵਿੱਚ ਚਤਰ ਹੈ, ਭਾਵ ਹਰ ਵੇਲੇ ਵਾਸ਼ਨਾਵਾਂ ਵਿੱਚ ਗ੍ਰਸਿਆ ਰਹਿੰਦਾ ਹੈ, ਇਸ ਤਰ੍ਹਾਂ ਦੇ ਪਖੰਡ ਕਰਦਾ ਹੈ, ਵਰਮੀ ਮਾਰੀ ਸਾਪਨਾ ਮੂਆ ਤਿਉ ਨੂਰੇ ਕਰਮ ਕਮਾਏ। ਸੱਪ ਦੀ ਖੁੱਡ ਤਾਂ ਕੁੱਟਦੇ ਰਹੇ, ਅੰਦਰੋਂ ਸੱਪ ਮਾਰਿਆ ਨਹੀਂ, ਭਾਵ ਅੰਦਰੋਂ ਵਾਸ਼ਨਾਵਾਂ ਛੱਡੀਆਂ ਨਹੀਂ, ਤੇ ਬਾਹਰੀ ਤੌਰ ਤੇ ਇਸ ਤਰ੍ਹਾਂ ਦੇ ਪਖੰਡ ਕਰਦੇ ਰਹੇ। ਸੱਚੇ ਪਾਤਸ਼ਾਹ ਕਹਿੰਦੇ ਇੱਕ ਭਾਵਨਾ ਬਹੀਨ ਕੈਸੇ ਭੇਟੈ ਪਰਲੋਕ ਸਾਉ। ਤੂੰ ਸ਼ਰਧਾ ਤੋਂ ਰਹਿਤ ਜਿਹੜਾ ਐਸਾ ਪੁਰਸ਼ ਹੈ, ਭਾਵਨਾ ਤੋਂ ਵਿਹੂਣਾ ਹੈ, ਉਹ ਕਿਸ ਤਰ੍ਹਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ? ਭਾਵ ਪਰਲੋਕ ਵਿੱਚ ਜਾ ਕੇ ਕਿਵੇਂ ਇੱਜ਼ਤ ਤੇ ਮਾਣ ਪਾ ਸਕਦਾ ਹੈ? ਪ੍ਰਭੂ ਦੇ ਸਨਮੁਖ ਕਿਵੇਂ ਹੋ ਸਕਦਾ ਹੈ? ਕਿਉਂਕਿ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਜਿਹਨੇ ਕੰਮਾਂ ਵਿੱਚ ਕੋਈ ਗੁਣ ਹੀ ਨਹੀਂ, ਜਿਹੜੇ ਕੰਮ ਦੇ ਵਿੱਚੋਂ ਕੋਈ ਆਤਮਿਕ ਆਰਥਿਕ ਸਮਾਜਿਕ ਧਾਰਮਿਕ ਕੋਈ ਲਾਭ ਪ੍ਰਾਪਤੀ ਨਹੀਂ ਹੋਣਾ, ਉਹਦੇ ਵਿੱਚ ਕਹਿੰਦੇ ਕਰਨ ਦਾ ਕੀ ਲਾਭ ਹੈ? ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਦਾ ਅਰਥ ਤਾਂ ਉਹ ਕੰਬੜੇ ਵਿਸਾਰ, ਉਹ ਕੰਮ ਜਿਹੜੇ ਨੇ ਵਿਸਾਰ ਦੇ ਮਨ ਚੋਂ ਭੁਲਾ ਦੇ, ਜਿਹਨੂੰ ਆਪਾਂ ਕਹਿੰਦੇ ਬ੍ਰੇਨ ਵਾਸ਼ ਕਰ ਦੇਣਾ। ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ, ਨਹੀਂ ਤੇ ਪ੍ਰਭੂ ਦੇ ਦਰਬਾਰ ਵਿੱਚ ਜਾ ਕੇ ਪਰਮੇਸ਼ਰ ਅੱਗੇ ਤੈਨੂੰ ਜਿਹੜਾ ਹੈ ਉਹ ਸ਼ਰਮਸਾਰ ਹੋਣਾ ਪਵੇਗਾ। ਇਸੇ ਪ੍ਰਕਾਰ ਵਡਹੰਸ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਬੋਲ ਹਨ, ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ, ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ, ਗੁਰ ਸੇਵਾ ਤੇ ਮਨ ਨਿਰਮਲ ਹੋਵੈ ਅਗਿਆਨ ਅੰਧੇਰਾ ਜਾਏ, ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ। ਪਾਤਸ਼ਾਹ ਕਹਿੰਦੇ ਕਿਸੇ ਮਨੁੱਖ ਦੇ ਮਨ ਦੇ ਹੱਥ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ ਭਾਵ ਕਈ ਮਨੁੱਖ ਹੱਥ ਨਾਲ ਕਰਮ ਕਰਕੇ ਓੜਕ ਨੂੰ ਥੱਕ ਗਏ ਹਨ, ਮਨ ਦੇ ਹੱਥ ਨਾਲ ਕਈ ਤਰ੍ਹਾਂ ਦੇ ਭੇਖ ਕਰ ਕਰਕੇ ਭਟਕਦੇ ਹਨ, ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ। ਰਿੱਧੀਆਂ ਸਿੱਧੀਆਂ ਨਿਰੋਲ ਮੋਹ ਰੂਪ ਹਨ, ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵੱਸ ਸਕਦਾ। ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ ਅੰਧੇਰਾ ਜਿਹੜਾ ਹੈ ਦੂਰ ਹੋ ਜਾਂਦਾ ਹੈ, ਇਹ ਨਾਨਕ ਨਾਮ ਰੂਪ ਰਤਨ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ, ਭਾਵ ਕਿ ਮਨ ਹੱਥ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ। ਸਿੱਖ ਕੌਮ ਦੇ ਅੰਦਰ ਵੀ ਇਸ ਤਰ੍ਹਾਂ ਦੇ ਪਖੰਡੀ ਸਾਧ ਸਾਧ ਸੰਤ ਬੜੇ ਹਨ, ਜਿਨ੍ਹਾਂ ਨੇ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਕਿ ਫਲਾਨੇ ਮਹਾਂਪੁਰਖ ਜਿਹੜੇ ਸੀ ਕੇਸ ਕਿੱਲੀ ਨਾਲ ਬੰਨ੍ਹ ਕੇ ਸਿਮਰਨ ਕਰਦੇ ਹੁੰਦੇ ਸੀ। ਇਹ ਗੱਲਾਂ ਗੁਰਮਤਿ ਦੀ ਕਸਵੱਟੀ ਤੇ ਸੱਚਾਈ ਨਹੀਂ, ਮਨ ਹੱਠ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ। ਸਰੀਰਕ ਹੱਠ ਹੋਰ ਚੀਜ਼ ਹੈ, ਮਨ ਦਾ ਹੱਠ ਹੋਰ ਚੀਜ਼ ਹੈ। ਸਰੀਰਕ ਹੱਠ ਕਰਨਾ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ, ਗਰਮੀ ਹੈ ਤਾਂ ਗਰਮੀ ਨੂੰ ਬਰਦਾਸ਼ਤ ਕਰਨਾ, ਸਰਦੀ ਹੈ ਤਾਂ ਸਰਦੀ ਨੂੰ, ਭੁੱਖ ਹੈ ਤਾਂ ਭੁੱਖ ਨੂੰ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਪੀਹਣ ਹੋਏ ਜਦੀਦ ਪਾਣੀ ਧੋਵਣਾ। ਸੋ ਇਸ ਤਰ੍ਹਾਂ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਮਾਰ ਕੇ ਗੁਰੂ ਦੀ ਸੇਵਾ ਕਰਨੀ, ਇਹ ਤਾਂ ਪ੍ਰਵਾਨ ਹੈ, ਲੇਕਿਨ ਸਰੀਰਕ ਹੱਥ ਜਿਹੜਾ ਹੈ ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ। ਇਸ ਕਰਕੇ ਮਨ ਹੱਥ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਦੀ ਬਾਣੀ ਵਿੱਚ ਅਨੇਕਾਂ ਪ੍ਰਮਾਣ ਮਿਲਦੇ ਨੇ, ਮਨ ਹੱਥ ਕਿਨੈ ਨਾ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ। ਮਨ ਹੱਥ ਕਰਕੇ ਗੁਰੂ ਦੀ ਸੇਵਾ ਜਿਹੜੀ ਉਹ ਕਦੀ ਪ੍ਰਾਪਤ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹੋਰ ਪ੍ਰਮਾਣ ਮਿਲਦੇ ਨੇ, ਮਨ ਹੱਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ, ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ। ਸੋ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਮਨ ਹੱਠ ਕਰਕੇ ਇਹਨਾਂ ਸਾਧਨਾ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ, ਇਹੋ ਜੇ ਅਨੇਕਾਂ ਉਪਾਵ ਕਰਕੇ ਸਭ ਥੱਕ ਹੀ ਜਾਂਦੇ ਹਨ, ਭਾਵ ਥੱਕ ਜਾਂਦੇ ਨੇ, ਮਨ ਉਚਾਟ ਹੋ ਜਾਂਦਾ ਏ ਪਰ ਆਤਮਿਕ ਰਸ ਨਹੀਂ ਮਿਲਦਾ। ਹਜ਼ਾਰਾਂ ਸਿਆਣਪਾਂ ਜਿਹੜੇ ਲੋਕ ਕਰਦੇ ਹਨ ਉਹਨਾਂ ਦਾ ਮਨ ਪ੍ਰਭੂ ਪ੍ਰੇਮ ਵੱਲੋਂ ਕੋਰਾ ਹੀ ਰਹਿੰਦਾ ਹੈ, ਜੇ ਮਨ ਪ੍ਰਭੂ ਪ੍ਰੇਮ ਤੋਂ ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਆਰੰਭ ਵਿੱਚ ਹੀ ਇਹਨਾਂ ਚੀਜ਼ਾਂ ਦਾ ਖੰਡਨ ਕਰ ਦਿੱਤਾ। ਸੋਚੈ ਸੋਚਣਾ ਹੋਵ ਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵ ਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੇ ਨਾਲ। ਇਹਨਾਂ ਸਿਆਣਪਾਂ ਚਤਾਈਆਂ ਦੇ ਨਾਲ ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ। ਇਸ ਤਰ੍ਹਾਂ ਉਸ ਮਾਲਕ ਦੀ ਪ੍ਰਾਪਤੀ ਜਿਹੜੀ ਕਰਨੀ ਹੈ ਉਹ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਅਸੰਭਵ ਹੈ। ਇਸ ਤਰ੍ਹਾਂ ਉਹ ਮਾਲਕ ਪ੍ਰਭੂ ਰੀਜ ਦਾ ਨਹੀਂ ਹੈ। ਨਾਚਿਓ ਈ ਕਰਤ ਮੋਰ, ਦਾਦਰ ਕਰਤ ਸ਼ੋਰ, ਸਦਾ ਕਨ ਘੋਰ, ਕਨ ਕਰਿਓ ਈ ਕਰਤ ਹੈ, ਏਕ ਪਾਏ ਠਾਡੇ ਸਦਾ, ਬਣ ਮੈਂ ਰਹਿਤ ਬ੍ਰਿਸ਼, ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ, ਪਾਹਣ ਅਨੇਕ ਯੁਗ ਏਕ ਠੌਰ ਬਾਸ ਕਰੈ, ਕਾਗ ਔਰ ਚੀਲ ਦੇਸ਼ ਦੇਸ਼ ਵਿੱਚ ਰਤ ਹੈ, ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਹੂਜੈ ਲੀਨ, ਭਾਵਨਾ ਬਹੀਨ ਦੀਨ ਕੈਸੇ ਕੇ ਤਰਤ ਹੈ। ਸਤਿਗੁਰੂ ਜੀ 81 ਨੰਬਰ ਬੰਦ ਅੰਦਰ ਫਰਮਾਨ ਕਰਦੇ ਨੇ ਕਿ ਮੰਦਰਾਂ ਵਿੱਚ ਢੋਲਕੀਆਂ ਛੈਣੇ ਵਜਾ ਕੇ ਨ੍ਰਿਤ ਕਰਨ ਅਤੇ ਰੌਲਾ ਗੌਲਾ ਪਾਉਣ ਨਾਲ ਜੇ ਪ੍ਰਭੂ ਦੀ ਪ੍ਰਾਪਤੀ ਹੋਵੇ ਤਾਂ ਫਿਰ ਪਾਤਸ਼ਾਹ ਕਹਿੰਦੇ ਨਾਚਿਓ ਇਹ ਕਰਤ ਮੋਰ, ਦਾਦਰ ਕਰਤ ਸ਼ੋਰ। ਅਤੇ ਫਿਰ ਕਹਿੰਦੇ ਮੋਰ ਨੱਚਦੇ ਨੇ ਛੱਪੜਾਂ ਦੇ ਕੰਢਿਆਂ ਦੇ ਉੱਪਰ, ਡੱਡੂ ਬਹੁਤ ਰੌਲਾ ਪਾਉਂਦੇ ਹਨ, ਜਦੋਂ ਬੱਦਲ ਗੱਜਦਾ ਹੈ ਬੱਦਲ ਗੱਜਦੇ ਨੂੰ ਵੇਖ ਕੇ ਡੱਡੂ ਗੜੈਂ ਗੜੈਂ ਕਰਦੇ ਨੇ, ਮੋਰ ਪਹਿਲਾਂ ਪਾਉਣ ਲੱਗ ਜਾਂਦੇ ਨੇ, ਨੱਚਣ ਲੱਗ ਜਾਂਦੇ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਏਕ ਪਾਏ ਠਾਡੇ ਸਦਾ, ਬਣ ਮੈਂ ਰਹਿਤ ਬ੍ਰਿਸ਼, ਜੇ ਇੱਕ ਪੈਰ ਤੇ ਖਲੋ ਕੇ ਤਪੱਸਿਆ ਕਰਨ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ ਵਣਾਂ ਦੇ ਸਾਰੇ ਬ੍ਰਿਸ਼ ਹਮੇਸ਼ਾ ਇੱਕ ਪੈਰ ਦੇ ਭਾਰ ਹੀ ਖੜੇ ਰਹਿੰਦੇ ਹਨ। ਫੂਕ ਫੂਕ ਪਾਵਾਂ ਭੂਮ ਸਰਾਵਕ ਧਰਤ ਹੈ। ਤੇ ਪਾਤਸ਼ਾਹ ਜੀ ਕਹਿੰਦੇ ਜੇ ਇਹ ਖਿਆਲ ਹੋਵੇ ਕਿ ਜੀਵ ਰੱਖਿਆ ਕਰਨ ਦੇ ਨਾਲ ਹੀ ਪ੍ਰਭੂ ਪ੍ਰਸੰਨ ਹੁੰਦਾ ਹੈ ਤਾਂ ਫਿਰ ਜਿਹੜੇ ਜੈਨੀ ਸਰੇਵੜੇ ਨੇ ਉਹ ਵੀ ਸਦਾ ਜ਼ਮੀਨ ਨੂੰ ਹੂੰਝ ਹੂੰਝ ਕੇ ਚੱਲਦੇ ਨੇ, ਹੱਥ ਵਿੱਚ ਫੁੰਮਣ ਲੈ ਕੇ, ਇੱਕ ਜਣਾ ਅੱਗੇ ਧਰਤੀ ਨੂੰ ਸਾਫ਼ ਕਰਦਾ ਏ, ਕੋਈ ਕੀੜਾ ਪੈਰ ਥੱਲੇ ਨਾ ਆ ਕੇ ਮਰੇ ਅਤੇ ਬਾਕੀ ਸਾਰੇ ਨੰਗੇ ਪੈਰੀਂ ਪਿੱਛੇ ਤੁਰਦੇ ਨੇ। ਅਤੇ ਫਿਰ ਸਤਿਗੁਰੂ ਕਹਿੰਦੇ ਉਹਨਾਂ ਜੈਨੀ ਸਰੇਵੜਿਆਂ ਨੂੰ ਪਰਮਾਤਮਾ ਮਿਲ ਜਾਣਾ ਚਾਹੀਦਾ ਏ, ਲੇਕਿਨ ਉਹਨਾਂ ਦੇ ਸਾਰੇ ਪਖੰਡ ਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਅੰਦਰ ਖੰਡਨ ਕੀਤਾ ਹੈ। ਮਾਝ ਰਾਗ ਦੇ ਅੰਦਰ 149 ਅੰਗ ਤੇ ਸ਼ਬਦ ਸੁਸ਼ੋਭਿਤ ਹੈ। ਪਾਤਸ਼ਾਹ ਕਹਿੰਦੇ ਸਿਰ ਖੁਹਾਏ ਪੀਏ ਮਲਵਾਣੀ, ਜੂਠਾ ਮੰਗ ਮੰਗ ਖਾਹੇ, ਹੋਲ ਫਦੀਅਤ ਮੋਹ ਲੈਣ ਪੜਾਸਾ, ਪਾਣੀ ਦੇਖ ਸਗਾਹੀ, ਭੇਡਾਂ ਵਾਂਗੀ ਸਿਰ ਖੁਹਾਇਨ, ਭਰੀਨ ਹੱਥ ਸਵਾਹੀ, ਮਾਉ ਪੀਓ ਕਿਰਤ ਗਵਾਇਨ, ਟੱਬਰ ਰੋਵਣ ਧਾਹੀ, ਉਹਨਾਂ ਪਿੰਡ ਨਾ ਪੱਤਲ ਕਿਰਿਆ, ਦੀਵਾ ਮੋਏ ਕਿਥਾਉ ਪਾਹੀ, अरसर तीर्थ देन न ढोई, ब्राह्मण अन्न न खाही। सदा कुचीड़ रह दिन राती, मत्थे टिके नाही। झुंडी पाए बहन नित मरण, दड़ दी बाण न जाही। लक्की कासे हथी फुमण, अगे अगो पिछी जाही। ना ओए जोगी ना ओए जंगम, ना ओए काजी मुल्ला। दइए वगोए फिरें वगुत्ते, फिट्टा वत्तै गल्ला। जिया मार जी वाले सोई, अवर ना कोई रखे। दानों तै इशनानो वंजे, भस पई सिर खुथै। कहण तों भाव शब्द लंबा है। सतगुरु जी ने ऐसे कर्म कांडा का पखंडा का भरपूर खंडन किया है। आप श्री गुरु ग्रंथ साहब जी के अंदर भी, तो श्री दसम ग्रंथ साहब के अंदर भी कलगीधर स्वामी जो उपदेश कर रहे हैं, दोनों विच आपस में परस्पर सांझ है। तो सतगुरु कहिंदे इस तरह प्रभु की प्राप्ति नहीं। पाहन अनेक जुग, एक ठौर वास करे। काग और चील देश देश विच रत है। बादशाह जी कहिंदे जे इक्को थान दे उत्ते लम्मा समा निवास करन दे नाल प्रभु दी प्राप्ति हुंदी होवे, तां पत्थर भी जिहड़े ने उह कई युगां तक इक्को थान ते पै रहिंदे ने। काग और चीड़ देश देश विच रत है। ते जे देशां दा रटन करन दे नाल परमात्मा दी प्राप्ति हुंदी होवे, दे देशांतर फिरन दे नाल, तां इलां ते कां आदिक जिहड़े पंछी ने उह वी देशां दा चक्कर लाउंदे रहिंदे ने। क्योंकि कूंजां जिहड़ियां ने साइबेरिया तों चल के पंजाब दी धरती तक, हरीके दरिया तक पहुंचदियां ने। फिर तां रब उहनां नूं मिल जाणा चाहीदा रटन, तां उह वी बहुत करदियां ने। चीलां जिहड़ियां ने, कां जिहड़े ने, बड़ी लंबी लंबी दूर तक सफर करदे ने। फिर परमात्मा उहनां नूं मिल जाणा चाहीदा, पर ऐसा नहीं। ज्ञान के बहीन महादान में ना हो जाए लीन। कहिंदे अज्ञानी पुरश अकाल पुरख विच लीन नहीं हो सकदे। महादान दा अर्थ है परमात्मा, परमेश्वर, अकाल पुरख। महादान दा अर्थ बहुत वड्डा दानी। तूं प्रभ दाता दान मत पूरा। भावना विहीन दीन कैसे के तरत है। ते कहिंदे शरदा ते सिदक तों विहूणे पुरश जिहड़े ने ਉਹ ਕਿਵੇਂ ਤਰਨਗੇ, ਭਾਵ ਨਹੀਂ ਤਰਨਗੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਸੋ ਐਸੇ ਲੋਕਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਅਗਿਆਨ ਅੰਧੇਰਾ ਸੂਝ ਸੁਨਾਹੀ, ਬਹੁੜ ਬਹੁੜ ਪਰਮਾਤਾ। ਜਿਨਕੇ ਭੀਤਰ ਹੈ ਅੰਤਰਾ, ਜੈਸੇ ਪਸ਼ ਤੈਸੇ ਓਏ ਨਰਾ। ਅਜਿਹੇ ਮਨੁੱਖਾਂ ਦੀ ਗਿਣਤੀ ਜਿਹੜੀ ਹੈ ਸਤਿਗੁਰਾਂ ਨੇ ਪਸ਼ੂਆਂ ਦੇ ਤੁੱਲ ਕੀਤੀ ਹੈ। ਭਾਵ ਪਰਮੇਸ਼ਰ ਦਾ ਸਿਮਰਨ ਛੱਡ ਕੇ, ਬੰਦਗੀ ਛੱਡ ਕੇ ਅਜਿਹੇ ਕਰਮ ਕਾਂਡ ਕਰਨ ਦੇ ਨਾਲ ਪਰਮਾਤਮਾ ਦੀ ਕਦੀ ਵੀ ਪ੍ਰਾਪਤੀ ਨਹੀਂ। ਦੇਸ਼ਾਂ ਦਾ ਰਤਨ ਕਰਕੇ ਪ੍ਰਾਪਤੀ ਨਹੀਂ ਹੋ ਸਕਦੀ। ਤਤ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੇ ਨਾਹੀ। ਮਨ ਕਾਮਣਾ ਤੀਰਥ ਜਾਏ ਬਸਿਓ, ਸਿਰ ਕਰ ਵੱਤ ਧਰਾਏ। ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲਖ ਯਤਨ ਕਰਾਏ। ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਮਨ ਕਾਮਨਾ ਤੀਰਥ ਦੇ ਬਸੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਕਰੈ। ਜਲ ਧੋਵੈ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਸਭ ਤੋਂ ਸੁਖਦਾਈ ਕੀ ਹੈ? ਪਰਮਾਤਮਾ ਦੇ ਨਾਮ ਨਾਲ ਪ੍ਰੀਤ ਕਰਨੀ। ਬਾਕੀ ਕਰਮ ਕਾਂਡ ਜਿਹੜੇ ਨੇ ਵਿਅਰਥ ਨੇ। ਇਸੇ ਪ੍ਰਕਾਰ ਕਬੀਰ ਸਾਹਿਬ ਦੇ ਬਚਨ ਨੇ, ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈ ਕੁੰਠ ਨਾ ਜਾਣਾ। ਲੋਕ ਪਤੀ ਨੇ ਕਛੂ ਨਾ ਹੋਵੈ, ਨਾਹੀ ਰਾਮ ਐਆਨਾ। ਕਬੀਰ ਜੀ ਕਹਿੰਦੇ ਜੇ ਅੰਦਰ ਮੈਲ ਹੈ ਤੇ ਤੀਰਥਾਂ ਦਾ ਇਸ਼ਨਾਨ ਹੈ, ਤੇ ਬੈਕੁੰਠ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਲੋਕਾਂ ਨੂੰ ਭਰਮਾਇਆ ਜਾ ਸਕਦਾ ਹੈ। ਮੱਥੈ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਲੋਕਾਂ ਨੂੰ ਭਰਮਾਇਆ ਜਾ ਸਕਦਾ ਇਸ ਤਰ੍ਹਾਂ ਦੇ ਅੜੰਬਰ ਕਰਕੇ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਐਨਾ, ਲੇਕਿਨ ਨਾਮ ਦੀ ਦਾਤ ਜਿਹੜੀ ਹੈ ਉਹ ਤਾਂ ਪਰਮਾਤਮਾ ਨੇ ਦੇਣੀ ਹੈ ਨਾ। ਪਰਮੇਸ਼ਰ ਨੂੰ ਧੋਖਾ ਕਰਕੇ ਭੁਲੇਖਾ ਪਾ ਕੇ ਉਹਦੇ ਕੋਲੋਂ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ, ਜਲ ਕੈ ਮੱਝਾਂ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵਹਿ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਸੋ ਇਸ ਕਰਕੇ ਪਾਣੀ ਵਿੱਚ ਰਹਿਣ ਨਾਲ ਜਾਂ ਇਸ ਤਰ੍ਹਾਂ ਪ੍ਰਾਪਤੀ ਹੁੰਦੀ ਹੋਵੇ ਤਾਂ ਕਬੀਰ ਜੀ ਕਹਿੰਦੇ ਫਿਰ ਬੜੇ ਜੀਵ ਨੇ, ਮੱਛੀਆਂ ਡੱਡੀਆਂ ਆਦਿਕ ਪਾਣੀ ਵਿੱਚ ਹੀ ਰਹਿੰਦੀਆਂ ਨੇ, ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ। ਰਹੋ ਵਿਚਾਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਪਾਵਨ ਬਚਨਾਂ ਉੱਪਰ ਪਹਿਰਾ ਦੇਣ ਦਾ ਯਤਨ ਕਰੀਏ। ਗੁਰੂ ਕੋਲੋਂ ਗੁਰੂ ਚਰਨਾਂ ਦੀ ਪ੍ਰੀਤ ਮੰਗੀਏ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਬੀਰ, ਚਰਨ ਕਮਲ ਕੀ ਮੌਜ ਕਹੋ, ਕਹੋ ਕੈਸੇ ਅਨੁਮਾਨ, ਕਹਿਦੇ ਕਹੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹਦੇ ਕੋਲੋਂ ਚਰਨਾਂ ਦੀ ਪ੍ਰੀਤ ਮੰਗੀਏ। ਚਰਨਾਂ ਦੀ ਪ੍ਰੀਤ, ਚਰਨਾਂ ਦੀ ਪ੍ਰੀਤ ਵਿੱਚ ਹੀ ਸੁੱਖ ਹੈ, ਪਰਮੇਸ਼ਰ ਦੇ ਨਾਮ ਵਿੱਚ ਹੀ ਆਨੰਦ ਤੇ ਰਸ ਹੈ। ਬਾਕੀ ਦੇ ਕਰਮ ਕਾਂਡ ਕਿਸੇ ਵੀ ਕੰਮ ਨੇ, ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੋਟਾ ਹੈ, ਨਿਰਬਾਣ ਕੀਰਤਨ ਗਾਵੋ ਕਰਤੇ ਗਾ ਨਿਮਖ ਸਿਮਰਤ ਜਿਤ ਛੂਟਾ ਹੈ। ਸੋ ਅੱਜ 17 ਨੰਬਰ ਭਾਗ ਦੇ ਵਿੱਚ, 17 ਨੰਬਰ ਪਾਠ ਦੇ ਵਿੱਚ ਤਿੰਨ ਬੰਦਾਂ ਦੀ ਵਿਚਾਰ ਆਪ ਜੀ ਨੇ ਸ਼੍ਰਵਣ ਕੀਤੇ ਹੈ, 81 ਨੰਬਰ ਬੰਦ ਤੱਕ। ਇਸ ਤੋਂ ਅੱਗੇ ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਕ ਹੈ। ਅਰਦਾਸ ਬੇਨਤੀ ਕਰਨੀ ਜੀ, ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।